ਦੋਨੋਂ ਖੇਲੇ ਦੋ ਜਿੱਥੇ ਦੋ ਲਾਲਚ ਇਕੱਠੇ ਹੋ ਜਾਣ ਦੋਵੇਂ ਦੋ ਤੇ ਨੇ ਲਾਲਚੀ ਹਮੇਸ਼ਾ ਆਦਮੀ ਦੋ ਤੇ ਹੁੰਦਾ ਲਾਲਚੀ ਜਿਹੜੇ ਗੁਰਦੁਆਰੇ ਜਾਂਦੇ ਨੇ ਦੋ ਤੇ ਜਾਂਦੇ ਨੇ ਦੋ ਖੇਲਦੇ ਨੇ ਜਾ ਕੇ ਮੈਂ ਆਹ ਇੰਨੇ ਪੈਸੇ ਖਰਚ ਕਰੂੰ ਮੇਰੀ ਆ ਸੁੱਖ ਪੂਰੀ ਹੋ ਜਾਏ ਮੈਂ ਅਖੰਡ ਪਾਠ ਕਰਾਂ ਅਖੰਡ ਪਾਠ ਤੇ ਲੱਗਣਾ 3000 ਮੰਗਦਾ ਤੂੰ 5 ਲੱਖ ਦੀ ਚੀਜ਼ ਦੋ ਹੈ ਸੱਟਿਆ ਖੇਲਦਾ ਦੋ ਲਾਉਂਦਾ ਇਹਦਾ ਦੋ ਲਾਉਂਦੇ ਨੇ ਗੁਰੂ ਨਾਲ ਦੋ ਲਾਉਣ ਜਾਂਦੇ ਨੇ ਔਰ ਤਾਂ ਦੋਦੇ ਕਰਾਉਂਦੇ ਨੇ ਪਾਗਲ ਤੇ ਦੋ ਦੀ ਅਰਦਾਸ ਉਹਦੇ ਕਰਾਉਂਦੇ ਦੋ ਦੀ ਵੀ ਦੋ ਮੈਂ ਬਣਾ ਨਾਮ ਆਏ ਤੇ ਲਵਾ ਦਿੰਦੇ ਨੇ
ਰਾੜ ਕਰਤ ਸਾਖਤ ਗਵਾਰਾ
ਰਾੜ ਕਰਤ ਸਾਖਤ ਗਵਾਰਾ ਝਗੜਾ ਕੌਣ ਕਰਦਾ ਜਿਹੜੇ ਝਗੜਾ ਨਹੀਂ ਛੱਡਦਾ ਨਾ ਸੱਚ ਦਾ ਵਿਰੋਧੀ ਖੜਾ ਝਗੜਾ ਕੀ ਹੈ ਸੱਚ ਜੇ ਸੱਚ ਤੇ ਨੇ ਸਾਰੇ ਝਗੜਾ ਹੀ ਖਤਮ ਹੈ ਝਗੜਾ ਕਦ ਹੁੰਦਾ ਸੱਚ ਤੇ ਨਹੀਂ ਹਨ ਦੋਏ ਜਾਂ ਤਾਂ ਦੋਏ ਸੱਚ ਤੇ ਨਹੀਂ ਜਾਂ ਕਮ ਸੇ ਕਮ ਇੱਕ ਸੱਚ ਤੇ ਜ਼ਰੂਰ ਨਹੀਂ ਹੈ ਜੇ ਸੱਚ ਤੇ ਆ ਜਾਣ ਫਿਰ ਤਾਂ ਝਗੜਾ ਖਤਮ ਹੈ ਸਖਤ ਝਗੜਾ ਕਿਉਂ ਕਰਦਾ ਸਖਤ ਝੂਠ ਤੇ ਖੜਾ ਝੂਠ ਨਾਲ ਜੁੜਿਆ ਹੈ ਮਾਇਆ ਨਾਲ ਜੁੜਿਆ ਹੈ ਸਰੀਰ ਨਾਲ ਜੁੜਿਆ ਹੈ ਦੁਨੀਆਂ ਨਾਲ ਜੁੜਿਆ ਹੈ ਦੁਨੀਆਂ ਦੀ ਵਡਿਆਈ ਨਾਲ ਜੁੜਿਆ ਹੈ ਕਰਾਮਾਤਾਂ ਨਾਲ ਜੁੜਿਆ ਹੈ ਰਿੱਧੀਆਂ ਸਿੱਧੀਆਂ ਨਾਲ ਜੁੜਿਆ ਹੈ ਆਪਣੀਆਂ ਸ਼ਕਤੀਆਂ ਨਾਲ ਜੁੜਿਆ ਹੈ ਮੇਰੀ ਸ਼ਕਤੀ ਹੈ ਗਵਾਰ ਚਾਹੇ ਉਹ ਹੈ ਨਹੀਂ ਕਹਿੰਦਾ ਝੂਠਾ ਕਹਿੰਦਾ ਹੀ ਹੁੰਦਾ ਤਾਂ ਰਾੜ ਚੱਲਦੀ ਹੈ ਰਾੜ ਇਹਨਾਂ ਧਰਮਾਂ 'ਚ ਜਿਹੜੇ ਝਗੜੇ ਚੱਲਦੇ ਨੇ ਸਾਖਤਾਂ ਦੇ ਫੈਲਾਏ ਹੋਏ ਨੇ ਇਹ ਛੱਤੀ ਭਗਤਾਂ ਦੀ ਬਾਣੀ ਹੈ ਇਹਨਾਂ ਝਗੜਾ ਕਿਉਂ ਨਹੀਂ ਹੋਈ ਇਹਨਾਂ ਝਗੜਾ ਕਿਉਂ ਇੱਕੋ ਹੀ ਗੱਲ ਹੈ ਇਹੋ ਜਿਹੇ ਹੋਰ ਪਹਿਲਾਂ ਗ੍ਰੰਥ ਲਿਖੇ ਪਏ ਨੇ ਸੈਂਕੜੇ ਉਹਨਾਂ ਨੇ ਝਗੜਾ ਕਿਉਂ ਨਹੀਂ ਇਹਨਾਂ ਝਗੜਾ ਕਾਹਤੇ ਸਾਖਤਾਂ ਦੇ ਲਿਖ ਰਹੇ ਸਟੈਂਡਰਡ ਹੀ ਨਹੀਂ ਇਹ ਘਟੀਆ ਇਹ ਸੱਚ ਤੇ ਖੜੇ ਨੇ ਸਾਰੇ ਝਗੜਾ ਤਾਂ ਨਹੀਂ ਉਹ ਝੂਠ ਤੇ ਖੜੇ ਨੇ ਝਗੜਾ ਤਾਂ ਰਾੜ ਕੜਤ ਸਖਤ
ਗਵਾਰ
ਹੈ ਸਖਤ
ਜੇ
ਗਵਾਰ ਹੁੰਦਾ ਅਨਪੜ੍ਹ ਗਵਾਰ ਕਿਹਨੂੰ ਕਹਿੰਦੇ ਨੇ ਅਨਪੜ੍ਹ ਜਿਹਨੂੰ ਕੋਈ ਪੁੱਛਦਾ ਨਾ ਹੋਵੇ ਦਰਗਾਹ ਇੱਥੇ ਦਾ ਗੁਰੂ ਹੈ ਇੱਥੇ ਕਹਿੰਦਾ ਗਵਾਰ ਦਰਗਾਹ ਦੇ ਵਿੱਚ ਜਿਵੇਂ ਇੱਥੇ ਦੇ ਗਵਾਰ ਆਦਮੀ ਨੇ ਨਾ ਬਿਲਕੁਲ ਨਿਲ ਜਿਹਨਾਂ ਐ ਦਰਗਾਹ 'ਚ ਇੱਜ਼ਤ ਹੈ ਦੂਏ ਜਿਹੜੇ ਆਦਮੀ ਨੇ ਉਹਦੇ ਚੇਲੇ ਉਹਨਾਂ ਦੀ ਇੱਜ਼ਤ ਜ਼ਿਆਦਾ ਹੈ ਉਹ ਸਾਗਰ ਦੀ ਇੱਜ਼ਤ ਘੱਟ ਹੈ ਕਹਿਣ ਦਾ ਮਤਲਬ ਇਹ ਹੈ ਸਭ ਤੋਂ ਘੱਟ ਇੱਜ਼ਤ ਉਹ ਗੁਰੂ ਦੀ ਹੈ ਜਿਹੜਾ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਕਿ ਉਹਨੇ ਨਰਕ ਜਾਣਾ ਇਹਨਾਂ ਨੇ ਬਚ ਰਹਿਣਾ ਕਈਆਂ ਨੇ ਕਹਿਣ ਦਾ ਮਤਲਬ ਗਵਾਰਾ ਤਾਂ ਕਿਹਾ ਇਹਦੀ ਇੱਜ਼ਤ ਸਭ ਨਾਲੋਂ ਘੱਟ ਹੈ ਕਿਉਂ ਅਪਰਾਧੀ ਇਹ ਹੈ ਇਹਨੇ ਜਾਲ ਬੁਣੇ ਇਹ ਫਸਾਉਂਦਾ ਉਹ ਵਿਚਾਰੇ ਕਮਜ਼ੋਰ ਬੁੱਧੀ ਵਾਲੇ ਨੇ ਇਹ ਚਲਾਕ ਹੈ ਫਾਹੀ ਇਹਦੇ ਕੋਲ ਇਹਨੇ ਬਣਾਈ ਹੈ ਭਰਮ ਦਾ ਜਾਲ ਇਹਦਾ ਬਣਿਆ ਹੋਇਆ ਫਾਹੀ ਲੱਗੀ ਜਾਤ ਉਹ ਜਿਹੜੀ ਜਾਤ ਫਾਹਨ ਮੱਛੀ ਤਾਂ ਵਿਚਾਰੀ ਆ ਫਸਦੀ ਹੈ ਭੋਲ ਮੱਛੀ ਤਾਂ ਭੋਲ ਆ ਫਸਦੀ ਹੈ ਵਿੱਚ ਉਹਨੂੰ ਕਿਹੜਾ ਗਿਆਨ ਹੈ ਗਿਆਨ ਹੋਵੇ ਕਿਉਂ ਫਸੇ ਅਗਿਆਨੀਆਂ ਨੂੰ ਫਸਾਉਂਦੇ ਨੇ ਗਿਆਨਵਾਨੀਆਂ ਦਾ ਜਾਲ ਫਸਦੇ ਸਾਰੇ ਨਹੀਂ ਫਸਦੇ ਹੁਣ ਅਗਿਆਨੀਆਂ ਦਾ ਕਸੂਰ ਕੱਢਣ ਗਏ ਨਾ ਸਖਤਾਂ ਦਾ ਕੱਢਣ ਕਸੂਰ ਸਖਤਾਂ ਦਾ ਕਸੂਰ ਹੈ ਦਰਗਾਹ ਦੇ ਹਿਸਾਬ ਨਾਲ ਸਖਤਾਂ ਦਾ ਕਸੂਰ ਹੈ ਐਸ ਮਨ ਦਾ ਵਿਰੋਧ ਕੌਣ ਕਰਦੇ ਨੇ ਸਖਤ ਲੀਡਰ ਉਹੀ ਕਰਨਗੇ ਇਹ ਚੜ੍ਹਨ ਸੋਨੇ ਕੀਤਾ ਫਿਰ ਉਲਟ ਲੈਣ ਖੜੀ ਪਹਿਲਾਂ ਆਲੇ ਨੇ ਕੱਢੀ ਫਿਰ ਉਹ ਸਾਖਤੇ ਹੋਇਆ ਫਿਰ ਜੋ ਗੁਰਬਾਣੀ ਦਾ ਉਲਟ ਲਾਈਨ ਜਿਹੜਾ ਖੜਦਾ ਹੈ ਗੁਰਬਾਣੀ ਚ ਕੁਛ ਲਿਖਿਆ ਉਲਟ ਲਾਈਨ ਜਿਹੜਾ ਖੜਦਾ ਹੈ ਸਾਖਤ ਤਾਂ ਉਹ ਹੈ ਅਪਰਾਧੀ ਤਾਂ ਉਹ ਹੈ ਕੀ ਮਿਲਿਆ ਕਿਸੇ ਨੂੰ ਮੈਨੂੰ ਦਿਖਾਉ ਰਹਾ ਮੈਨੂੰ ਕਿਸੇ ਨੂੰ ਕੀ ਮਿਲਿਆ ਔਰ ਦੋ ਮਤਾਂ ਆਪਾਂ ਵਿਰੋਧੀ ਦੋ ਮਤਾਂ ਇਕੱਠੀਆਂ ਕਰਤੀਆਂ ਇੱਕ ਵਿਸ਼ਨੂੰ ਦੀ ਮਤ ਹੈ ਜਿਹੜੀ ਗੁਰਬਾਣੀ ਪੜ੍ਹਨੀ ਇਹ ਵੈਸ਼ਨੂੰ ਮਤ ਦੇ ਨਾਲ ਜਿੰਨੇ ਭਗਤ ਉਹਨੇ ਵੈਸ਼ਨੂੰ ਮਤ ਚ ਹੋਏ ਉਹ ਹੈ ਗ੍ਰੰਥ ਪੜ੍ਹਨੇ ਵੇਦ ਪੜ੍ਹਨੇ ਸਮਝਣੇ ਕਰਨੇ ਗੁਰਮਤ ਹੈ ਉਹ ਗਲਤ ਸਮਝੇ ਹੋਏ ਨੇ ਠੀਕ ਸਮਝੇ ਹੋਏ ਨੇ ਫਰਕ ਇਹਨੇ ਸਵਾਲ ਕੱਢਦੇ ਨੇ ਸਾਰੇ ਲੋਕ ਕਿਤੇ ਗਲਤ ਕੱਢਦੇ ਨੇ ਇੱਕ ਠੀਕ ਕੱਢਦਾ। ਇਹਨਾਂ ਦਾ ਜਵਾਬ ਠੀਕ ਆ ਗਿਆ, ਉਹਨਾਂ ਦਾ ਆਇਆ ਨਹੀਂ, ਉਹ ਉਲਝ ਗਏ। ਵੈਸ਼ਨੂੰ ਮਤ ਉਲਝੀ ਹੋਈ ਮਤ ਹੈ, ਇਹ ਸੁਲਝੀ ਹੋਈ ਮਤ ਹੈ। ਤੇ ਇੱਕ ਮਤ ਕੀ ਹੈ? ਦੂਈ ਦੂਈ ਸੰਬੰਧੀ ਵਾਲੀ ਹੈ। ਹੁਣ ਸਮਾਧੀ ਵੀ ਲਾਉਂਦੇ ਨੇ ਵੈਸ਼ਨੂੰ ਮਤ ਵੀ, ਤਾਂ ਦੋ ਇਕੱਠੀਆਂ ਕਰਤੀਆਂ, ਦੋ ਆਪਾਂ ਵਿਰੋਧੀ ਨੇ ਮਤਾਂ ਹੋਏ। ਸੰਸਾਰ ਦੇ ਵਿੱਚ ਦੋਏ ਆਪਾਂ ਵਿਰੋਧੀ ਨੇ, ਗੁਰਬਾਣੀ ਸਮਾਧੀ ਨਹੀਂ ਲਾਉਂਦੀ। ਗੁਰਬਾਣੀ ਸਮਾਧੀ ਦੀ ਗੱਲ ਜ਼ਰੂਰ ਕਰਦੀ ਹੈ, ਪਰ ਐਂ ਸਮਾਧੀ ਲੱਗਦੀ ਨਹੀਂ ਜਿਵੇਂ ਉਹ ਲਾਉਂਦੇ ਨੇ, ਰਿਜੈਕਟ ਕੀਤੇ ਨੇ। ਸਹਿਜ ਸਮਾਧ ਕਿਹਾ ਗੁਰਬਾਣੀ ਨੇ, ਚਾਹੇ ਜਾਗ ਪਿਆ ਸੁਪਨਾ ਆਪੇ ਖਤਮ ਹੋ ਜਾਣ ਨੂੰ ਸਹਿਜ ਸਮਾਧ ਕਹਿੰਦੇ ਨੇ। ਐਂ ਨਹੀਂ ਮਨ ਜਾਗਦਾ ਜਿਵੇਂ ਉਹ ਯੋਗੀ ਯੋਗਿਆਂ ਦੀ ਮਤ ਰਿਜੈਕਟ ਕੀਤੀ ਹੋਈ ਹੈ। ਉਹ ਰਿਜੈਕਟ ਕੀਤੀ ਹੋਈ ਮਤ ਉਹਨਾਂ ਨੇ ਬਣਾਈ ਹੋਈ ਹੈ ਰਾਧਾ ਸਵਾਮੀਆਂ ਨੇ, ਅਤੇ ਗੁਰਬਾਣੀ ਵੀ ਬਣਾਈ ਹੋਈ ਹੈ, ਗੁਰਬਾਣੀ ਉਹਨੂੰ ਰਿਜੈਕਟ ਕੀਤੀ ਹੈ। ਉਹ ਰਿਜੈਕਟ ਵਾਲੀ ਚੀਜ਼ ਕਿਉਂ ਲਈ ਹੋਈ ਹੈ? ਜਿਹੜਾ ਉਹ ਰਿਜੈਕਟ ਕੀਤੀ ਹੋਈ ਮਤ ਹੈ ਉਹਨੂੰ ਵੀ ਮੰਨਦੇ ਹੋ ਤੁਸੀਂ, ਗੁਰਬਾਣੀ ਨੂੰ ਵੀ ਪੜ੍ਹਦੇ ਹੋ, ਇਹ ਤਾਂ ਤੁਹਾਨੂੰ ਸਮਝੇ ਬਿਲਕੁਲ ਨਹੀਂ ਹੈ, ਜਾਂ ਫਿਰ ਬਲੈਕਮੇਲ ਕਰਦੇ ਹੋ ਵੀ ਇਹ ਚੇਲੇ ਇਹਨਾਂ ਦੇ ਵੀ ਆ ਜਾਣ, ਇਹਨਾਂ ਦੇ ਵੀ ਆ ਜਾਣ, ਜਾਂ ਫਿਰ ਤੁਸੀਂ ਚੇਲੇ ਵਧਾਉਣੇ ਨੇ, ਗਿਣਤੀ ਵਧਾਉਣੀ ਹੈ ਵੀ ਸਿੱਧਾਂ ਦੇ ਚੇਲੇ ਵੀ ਆ ਜਾਣ, ਇੱਧਰਲੇ ਵੀ ਆ ਜਾਣ, ਸਾਰੇ ਆ ਜਾਣ, ਮੁਸਲਮਾਨ ਵੀ ਆ ਜਾਣ, ਹਿੰਦੂ ਵੀ ਆ ਜਾਣ, ਸਿੱਖ ਵੀ ਆ ਜਾਣ, ਮੈਂ ਰਾਮ ਰਹੀਮ ਨੌ ਰੱਖ ਲਿਆ, ਪਹਿਲਾਂ ਕੋਈ ਆ ਜਾਓ, ਇੱਥੇ ਕਿਹੜਾ ਕੋਈ ਧਰਮ ਹੈ? ਖਿਚੜੀ ਹੈ ਤਾਂ, ਖਿਚੜੀ 'ਚ ਕੀ ਹੈ? ਚੌਲ ਆ ਗਏ ਉਹ ਵੀ ਪਾ ਦੇ, ਮਾਂ ਦੀ ਦਾਲ ਆ ਗਈ ਉਹ ਵੀ ਪਾ ਦੇ, ਮਸਲੀ ਦੀ ਆ ਗਈ ਉਹ ਵੀ ਸਿਰ ਦੇ ਵਿੱਚ, ਖਿਚੜੀ ਹੈ ਉਹ ਤਾਂ। ਲੂਣ ਸਾਂਝਾ ਪੈ ਜਾਣਾ ਸਾਰਿਆਂ 'ਚ, ਲੂਣ ਉਹਨੇ ਕੋਲੋਂ ਪਾ ਦੇਣੇ, ਬਾਕੀ ਤਾਂ ਖਿਚੜੀ ਹੈ। ਲੂਣੇ ਪਾਇਆ ਕੋਲੋਂ
ਰਾੜ ਕਰਤ ਸਾਗਤ ਕਾ ਵਾਰਾ ਜੇ ਹੀਏ ਅਹੰ ਬੁੱਧੀ ਵਿਕਾਰਾ।
ਕੌਣ ਹੈ ਸਾਗਤ ਗਵਾਰ? ਜਿਹਦੇ ਹਿਰਦੇ ਵਿੱਚ ਅਹੰ ਬੁੱਧ ਹੈ, ਵਿਕਾਰਾਂ ਵਾਲੀ ਚੀਜ਼ ਵਿਕਾਰ ਹੈ, ਵਿਕਾਰ ਨੇ ਅਹੰ ਬੁੱਧ ਕਿਵੇਂ ਪੈਦਾ ਹੋਈ ਹੈ ਉਹਦੇ ਅੰਦਰ? ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਬਲ ਭਜੰਗਮ ਸਾਧੇ, ਪੰਜ ਜਨਾ ਸਭ ਸੰਗ ਨਾਲ ਛੁੱਟ ਕੇ ਅਧਿਕ ਅਹੰ ਬੁੱਧ ਵਧੇ। ਉਹ ਹੰਕਾਰੀ ਜ਼ਿਆਦਾ ਕਿਉਂ ਹੈ? ਉਹਨੇ ਪੜ੍ਹਾਈ ਜ਼ਿਆਦਾ ਕਰ ਲਈ, ਆਮ ਲੋਕਾਂ ਨੂੰ ਗਿਆਨ ਜ਼ਿਆਦਾ ਹੋ ਗਿਆ, ਉਹਦਾ ਹੰਕਾਰ ਹੋ ਗਿਆ ਉਹਦਾ। ਜਿਹੜਾ ਦੂਆ ਗਿਆਨ ਹੈ ਮਾਇਆ ਦਾ, ਉਹਦਾ ਰਿਐਕਸ਼ਨ ਬੜਾ ਛੇਤੀ ਰਿਐਕਸ਼ਨ ਹੁੰਦਾ ਹੀ ਹੁੰਦਾ, ਗਿਆਨ ਦਾ ਰਿਐਕਸ਼ਨ ਹੋ ਜਾਂਦਾ। ਸਿਰਫ ਤੱਤ ਗਿਆਨ ਦਾ ਰਿਐਕਸ਼ਨ ਨਹੀਂ ਹੁੰਦਾ, ਬਾਕੀ ਸਾਰਿਆਂ ਦਾ ਹੋ ਜਾਂਦਾ।
ਜੇ ਹੀ ਅੰਗ ਬੁੱਧੀ ਵਿਕਾਰ,
ਤੱਤ ਗਿਆਨ ਦਾ ਹੰਕਾਰ ਕਿਉਂ ਨਹੀਂ ਹੁੰਦਾ? ਤੱਤ ਗਿਆਨ ਦਾ ਹੰਕਾਰ ਤਾਂ ਨਹੀਂ ਹੁੰਦਾ, ਤੱਤ ਗਿਆਨ ਸੱਚ ਨੂੰ ਬੜਾ ਮੰਨਦਾ। ਸੱਚ ਕੀ ਹੁਕਮ? ਸੱਚ ਹੈ, ਉਹਨੇ ਸੱਚ ਖੋਜ ਲਿਆ, ਬੜਾ ਉਹਨੇ ਖੋਜ ਲਿਆ ਜੋ ਉਹਦੇ ਲਈ ਬੜਾ ਹੈ, ਉਹਨੂੰ ਬੜੇ ਦਾ ਪਤਾ ਕੋਈ ਨਹੀਂ, ਉਹਨੂੰ ਪਤਾ ਨਹੀਂ ਬੜੇ ਦਾ, ਉਹਦਾ ਬੜੇ ਤੋਂ ਵਿਸ਼ਵਾਸ ਵੀ ਉੱਠ ਗਿਆ, ਅੰਦਰੋਂ ਨਹੀਂ ਮੰਨਦਾ ਉਹ ਸ਼ਿਵਜੀ ਨੂੰ, ਉਹ ਵੀ ਡਰਦਾ ਨਹੀਂ ਸ਼ਿਵਜੀ ਤੋਂ, ਹੈ ਅੰਦਰੋਂ ਡਰਦਾ, ਉਹਨੂੰ ਸਭ ਪਤਾ ਇਹ ਪਖੰਡ ਹੈ, ਲੋਕਾਂ ਨੂੰ ਨਹੀਂ ਕਹਿੰਦਾ, ਡਰਾਉਂਦਾ ਲੋਕਾਂ ਨੂੰ ਹੈ, ਉੱਥੇ ਤਾਂ ਆਵੇ ਛਿਪਣ ਦਾ। ਮੈਂ ਸਾਰੇ ਦੇਖੇ ਨੇ, ਸਾਰੇ ਕਹਿੰਦੇ ਅਸੀਂ ਆਪੇ ਸ਼ਿਵ ਹਾਂ, ਸ਼ਿਵ ਕੌਣ ਹੁੰਦਾ? ਜਿਹੜੇ ਸ਼ਿਵਜੀ ਨੂੰ ਮੰਨਣ ਵਾਲੇ ਸੰਤ ਨੇ ਉਹ ਆਪਣੇ ਆਪ ਨੂੰ ਸ਼ਿਵ ਕਹਿੰਦੇ ਨੇ, ਸ਼ਿਵ ਕੋਈ ਨਹੀਂ ਕਹਿੰਦਾ, ਅਸੀਂ ਸ਼ਿਵ ਹਾਂ, ਅਸੀਂ ਸਾਹਮਣੇ ਬੈਠੇ ਹਾਂ ਸ਼ਿਵ, ਅਤੇ ਉਹ ਸ਼ਿਵਜੀ ਤਾਂ ਡਰਦੇ ਨੇ, ਇਹ ਨਹੀਂ ਡਰਦੇ ਹੁੰਦੇ, ਇਹਨਾਂ ਨੂੰ ਪਤਾ ਹੁੰਦਾ ਵੀ ਧਰਮ ਝੂਠਾ ਹੈ, ਧਰਮ 'ਚ ਕੁਛ ਨਹੀਂ ਰੱਖਿਆ। ਇਹੀ ਗੱਲ ਮਹਾਤਮਾ ਬੁੱਧ ਨੂੰ ਪਤਾ ਲੱਗ ਗਿਆ ਸੀ ਵੀ ਧਰਮ ਝੂਠਾ, ਧਰਮ 'ਚ ਹੁੰਦਾ ਹੀ ਨਹੀਂ, ਜਦ ਉਹ ਪਰਮਾਤਮਾ ਦੀ ਗੱਲ ਕਰਦੇ ਨੇ ਚੁੱਪ ਹੋ ਜਾਂਦਾ, ਇਹ ਕਿਤੇ ਹੁੰਦਾ ਤਾਂ ਪਾਗਲ ਨੇ। ਜੇ ਤਾਂ ਇਹ ਕਹਿੰਦਾ ਵੀ ਪਰਮਾਤਮਾ ਹੁੰਦਾ ਨਹੀਂ ਤਾਂ ਔਖਾ, ਫਿਰ ਕਿਸੇ ਨੇ ਮੰਨਣਾ ਹੀ ਨਹੀਂ, ਫਿਰ ਤਾਂ ਗੁਰੂ ਨਾ ਹੋਇਆ, ਫਿਰ ਤਾਂ ਧਾਰਮਿਕ ਬੰਦਾ ਹੀ ਨਾ ਹੋਇਆ, ਸਾਬਤ ਕਰ ਨਹੀਂ ਸਕਦਾ, ਸਾਬਤ ਜਿਹੜੇ ਗ੍ਰੰਥ ਪੜ੍ਹੇ ਉੱਥੇ ਸਾਬਤ ਨਹੀਂ ਹੁੰਦਾ, ਉਹ ਚੁੱਪ ਕਰ ਜਾਂਦਾ। ਚੁੱਪ ਕਰਨ ਦੇ ਵਿੱਚ ਉਹਨੇ ਸ਼ੈਤਾਨੀ ਫੜ ਲਈ ਆਪਣੀ ਵੀ ਚੁੱਪ ਕਰ ਜਾਓ। ਹੁਣ ਉਹਦਾ ਚੇਲਾ ਕੌਣ ਬਣਿਆ? ਰਜਨੀਸ਼ ਕਿੱਡਾ ਸ਼ੈਤਾਨ ਸੀ, ਸ਼ੈਤਾਨ ਹੈ ਚੇਲੇ ਨੇ ਉਹਦੇ, ਮਾਇਆਧਾਰੀ। ਦਲਾਈ ਲਾਮਾ ਕੌਣ ਹੈ? ਮਾਇਆਧਾਰੀ। ਉਹ ਤਿੱਬਤ ਦੇ ਲੋਕ ਇੰਨੇ ਗਰੀਬ ਨੇ, ਤੂੰ ਇੰਨੀਆਂ ਖੱਚਰਾਂ ਭਰੀ ਫਿਰਦਾ ਹੀਰੇ ਜਵਾਹਰਾਤ ਦੀਆਂ, ਫਿਰ ਤੂੰ ਗੁਰੂ ਹੋਣਾਗਾ, ਗੁਰੂ ਕਹਿੰਦਾ ਤੂੰ। ਜਦ ਇਹ ਪ੍ਰਚਾਰ ਕਮਿਊਨਿਸਟਾਂ ਨੇ ਕੀਤਾ, ਲੋਕ ਖਿਲਾਫ ਹੋ ਗਏ, ਕਮਿਊਨਿਸਟਾਂ ਨੂੰ ਰਾਜ ਹੋ ਗਿਆ, ਹੁਣ ਤੁਰਿਆ ਫਿਰਦਾ ਵੱਟ ਵੱਟ। ਇਹ ਕਹਿੰਦਾ ਗੁਰੂ, ਗੁਰੂ ਪਾਲਦਾ ਹੁੰਦਾ ਖਾਂਦਾ ਹੁੰਦਾ, ਇੰਨੀ ਗੱਲ ਤਾਂ ਪ੍ਰਚਾਰ ਕਰ ਸਕਦੇ ਨੇ ਰੱਬ। ਇਹ ਦੱਸੇ ਤਾਂ ਵੀ ਰੱਬ ਦਿਖਾਵੇ ਕੀ ਹੈ, ਇਹ ਦੱਸੇ ਵੀ ਧਰਮ ਹੁੰਦਾ ਕੀ ਹੈ, ਕੀ ਗਰੀਬਾਂ ਦਾ ਖੂਨ ਚੂਸਣਾ ਧਰਮ ਹੈ, ਜਾਂ ਇਹਨਾਂ ਦੀ ਪਾਲਣਾ ਕਰਨੀ ਧਰਮ ਹੈ। ਝੂਠਾ ਸੀ ਇੱਥੋਂ ਫੇਲ ਕਰਕੇ ਰੱਖਦਾ, ਕਰਤਾ ਨਾ ਫੇਲ, ਪਰ ਉਹਨਾਂ ਨੇ ਫੇਲ ਕੀਤਾ ਜਿਹੜੇ ਧਾਰਮਿਕ ਬੰਦੇ ਹੀ ਨਹੀਂ ਹੈ, ਰਾਜੇ ਨੇ ਜਿਹੜੇ ਧਰਮ ਨੂੰ ਰਾਜਾ ਫੇਲ ਕਰ ਦੇਵੇ, ਧਰਮ ਹੈ, ਗਿਆਨ ਕੋਈ ਨਹੀਂ ਉਹਨਾਂ ਨੂੰ, ਧਰਮ ਨੂੰ ਮੰਨਣ ਨਾ ਮੰਨਣ ਵਾਲੇ ਨੇ, ਉਹਨਾਂ ਨੇ ਫੇਲ ਕਰਤਾ। ਇਹ ਉਹ ਨੇ ਜਿਹੜੇ ਰਾਕਸ਼ਨਾਂ ਦਾ ਰਾਜ ਹੋ ਗਿਆ, ਜਿਹੜਾ ਉਹ ਚੰਡੀ ਦੀ ਵਾਰ ਚ ਚੰਡੀ ਚਰਿੱਤਰ ਚ ਹੋ ਲਿਆ ਨਾ ਰਾਜ, ਰਾਕਸ਼ਾਂ ਨੇ ਤੁਰਿਆ ਫਿਰਦਾ ਵੱਟ ਵੱਟ। ਧਰਮ ਕੌਣ ਦੱਸੇ ਹੁਣ ਕਮਿਊਨਿਸਟਾਂ ਨੂੰ, ਧਰਮ ਹੁੰਦਾ ਕੀ ਹੈ ਕੌਣ ਦੱਸੇ, ਜਿਹਨੂੰ ਪਤਾ ਉਹ ਦੱਸੇ, ਦਲਾਈ ਲਾਮਾ ਨੂੰ ਨਹੀਂ ਪਤਾ ਕੀ ਹੈ, ਜੇ ਉਹ ਦੱਸਦਾ ਫਿਰ ਆਪ ਝੂਠਾ, ਜੇ ਧਰਮ ਦੱਸਦਾ ਫਿਰ ਝੂਠਾ ਹੈ ਆਪ। ਕਿਉਂ ਇਕੱਠਾ ਕੀਤਾ ਧਰਮ ਨੇ, ਕੀ ਕਰਨਾ ਸੀ ਉਹਨੇ ਇਕੱਠਾ ਕਰਕੇ, ਲੋਕ ਕਿਉਂ ਗਰੀਬ ਨੇ, ਕਿਉਂ ਖੁਸ਼ਹਾਲੀ ਉੱਥੇ ਨਹੀਂ ਬਚਾਈ, ਕਿਉਂ ਇੰਨਾ ਉਹਨਾਂ 'ਤੇ ਉਹ ਚੜਾਵਾ ਲੈਂਦਾ ਰਿਹਾ, ਜੇ ਚੜਾਵਾ ਹੁੰਦਾ ਸੀ ਇਕੱਠਾ ਕਰਕੇ ਉਹਨਾਂ ਨੂੰ ਪੜਾਉਂਦਾ ਲਿਖਾਉਂਦਾ, ਉਹਨਾਂ ਦੀ ਤਰੱਕੀ ਕਿਉਂ ਨਾ ਕੀਤੀ, ਫਿਰ ਝੂਠਾ। ਜੇ ਅਸਲੀ ਧਰਮ ਦੱਸਦਾ ਤਾਂ ਵੀ ਝੂਠਾ, ਜੇ ਨਹੀਂ ਦੱਸਦਾ ਤਾਂ ਵੀ ਮਰਦਾ, ਜੇ ਦੱਸਦਾ ਤਾਂ ਵੀ ਮਰਦਾ। ਜਿਹੜੇ ਝੂਠੇ ਹੁੰਦੇ ਨੇ, ਜੇ ਅਸਲੀ ਧਰਮ ਦੱਸਣਗੇ ਤਾਂ ਵੀ ਮਰਦੇ ਨੇ, ਹੁਣ ਨਾ ਦੱਸਣਗੇ ਤਾਂ ਵੀ ਮਰਦੇ ਨੇ, ਦੋਹੀ ਪਾਸੀ ਮੌਤ ਹੁੰਦੀ ਹੈ ਨਾ, ਇਹ ਨਹੀਂ ਬਚ ਸਕਦੇ ਮੌਤ ਤੋਂ। ਹੁਣ ਇਹ ਜਿਹੜੇ ਧਰਮ ਨੂੰ ਨਹੀਂ ਮੰਨਣ ਵਾਲੇ ਕਮਿਊਨਿਸਟ, ਇਹ ਇਹਨਾਂ ਨਾਲ ਚੰਗੇ ਨੇ, ਕਮ ਸੇ ਕਮ ਝੂਠੇ ਧਰਮ ਨੂੰ ਤਾਂ ਨਹੀਂ ਮੰਨਦੇ ਉਹ, ਸੱਚਾ ਉਹਨਾਂ ਨੂੰ ਵਿਚਾਰਿਆਂ ਨੂੰ ਦੱਸਿਆ ਨਹੀਂ ਕਿਸੇ ਨੇ, ਝੂਠੇ ਨੂੰ ਉਹਨਾਂ ਨੇ ਮੰਨਿਆ ਨਹੀਂ, ਉਹ ਦੋਹਾਂ ਨਾਲ ਚੰਗੇ ਨੇ, ਐ ਬੇਵਕੂਫਾਂ ਨੂੰ ਹਜ਼ਾਰ ਦਾ ਦੇ ਚੰਗੇ ਨੇ,
ਤਾਂ ਤੇ ਉੱਤਮ ਗਣੋ ਚੜਾਲਾ,
ਹਾਂ ਤਾਂ ਤੇ ਉੱਤਮ ਗਣੋ ਚਨਾਲਾ, ਇਹ ਚਨਾਲ ਕਹਿੰਦੇ ਨੇ, ਉਹ ਮੰਨ ਲੈਣਗੇ ਜਾਂ ਸੱਚ ਆਊਗਾ, ਉਹ ਕਹਿੰਦੇ ਇਹ ਤਾਂ ਫਿਰ ਇਹ ਤਾਂ ਗੱਲ ਠੀਕ ਹੈ, ਪਰ ਇਹ ਤਾਂ ਐ ਕਹਿੰਦੇ ਨੇ, ਕਹਿੰਦੇ ਨੇ ਗਲਤ ਕਹਿੰਦੇ ਨੇ, ਕਹਿੰਦੇ ਅਸੀਂ ਵੀ ਇਹਨਾਂ ਨੂੰ ਗਲਤ ਕਹਿੰਦੇ। ਜਿਹੜਾ ਰੱਬ ਇਹ ਕਹਿੰਦੇ ਨੇ, ਧਰਮ ਕਹਿੰਦੇ ਨੇ, ਉਹ ਰੱਬ ਹੁੰਦਾ ਹੀ ਨਹੀਂ, ਇਹ ਕਮਿਊਨਿਸਟ ਕਹਿੰਦੇ ਰੱਬ ਹੈ ਨਹੀਂ, ਕਿਉਂਕਿ ਜਿਹੜਾ ਉਹਨਾਂ ਨੂੰ ਦੱਸਿਆ ਰੱਬ ਕਮਿਊਨਿਸਟਾਂ ਨੂੰ, ਉਹ ਸਾਬਤ ਨਹੀਂ ਹੋ ਸਕਿਆ, ਕਸੂਰ ਉਹਨਾਂ ਦਾ ਨਹੀਂ ਹੈ, ਉਹ ਸਾਬਤ ਕਰਨ, ਉਹ ਸਾਬਤ ਨਹੀਂ ਹੋ ਸਕਿਆ, ਦੁਨੀਆ ਬਾਕੀ ਹੋ ਗਈ ਰੱਬ ਤੋਂ, ਨਾ ਜੀ ਕਲਯੁਗ ਆ ਗਿਆ, ਫਲਾਨਾ ਆ ਗਿਆ, ਇਹਨਾਂ ਨੇ ਪ੍ਰਚਾਰ ਸ਼ੁਰੂ ਕਰ, ਆਪਣੀ ਕਮਜ਼ੋਰੀ ਨਹੀਂ ਦੇਖੀ ਵੀ ਅਸੀਂ ਕੀ ਹਾਂ, ਉਹ ਤਾਂ ਜੀ ਹੁਣ ਤਾਂ ਕੋਈ ਮੰਨਦਾ ਨਹੀਂ, ਹੁਣ ਤਾਂ ਕਲਯੁਗ ਆ ਗਿਆ, ਕਲਯੁਗ ਤਾਂ ਤੁਹਾਡੇ ਅੰਦਰ ਹੈ, ਜਿਹਦੇ ਅੰਦਰ ਕਲਯੁਗ ਹੁੰਦਾ ਹੈ ਉਹ ਮਿਲਿਆ ਹੋਇਆ ਨਹੀਂ ਹੁੰਦਾ ਰੱਬ ਨਾਲ, ਜਿਹਨੂੰ ਤੁਸੀਂ ਰੱਬ ਕਹਿੰਦੇ ਹੋ, ਕਿਉਂ ਗੁਰਬਾਣੀ ਕਹਿੰਦੀ ਹੈ ਗੱਲ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ, ਪੰਜਵ ਪਾਤਸ਼ਾਹ ਕਹਿ ਰਹੇ ਨੇ ਗੱਲ, ਜਿਹੜਾ ਮਿਲਿਆ ਹੋਇਆ ਉਹਦੇ ਵਾਸਤੇ ਕਲਯੁਗ ਕਿੱਥੇ ਹੈ, ਤੁਸੀਂ ਜੇ ਮਿਲੇ ਹੋਏ ਹੋ ਤਾਂ ਮਿਲਾ ਦੋ ਲੋਕਾਂ ਨੂੰ, ਨਹੀਂ ਤੁਹਾਡੇ ਅੰਦਰ ਕਲਯੁਗ ਹੈ, ਇਹ ਤੁਹਾਡੇ ਗੁਰੂਆਂ ਦੇ ਅੰਦਰ ਕਲਯੁਗ, ਇਹਨਾਂ ਦੇ ਕਲਯੁਗ ਹੋਣਾ ਹੀ ਹੈ ਸਾਰਿਆਂ ਦੇ, ਹੋਰ ਕੀ ਹੋਊਗਾ, ਇਹਨਾਂ ਖੁੱਤੋਂ ਹੀ ਲਿਆ ਜੋ ਕੁਛ ਲਿਆ, ਕਲਯੁਗ ਤਾਂ ਇਹਨਾਂ ਦੇ ਅੰਦਰ ਹੈ ਜਿਹੜੇ ਲੀਡਰ ਨੇ, ਧਾਰਮਿਕ ਲੀਡਰ ਨੇ, ਇਹਨਾਂ ਦੇ ਅੰਦਰ ਦੁਨੀਆਂ ਦੇ ਅੰਦਰ ਆਇਆ, ਜਿੱਦਣ ਸਤਿਯੁਗ ਇਹਨਾਂ ਦੇ ਅੰਦਰ ਆਊ, ਇਹਨਾਂ ਤੋਂ ਹੀ ਦੁਨੀਆਂ ਨੂੰ ਫਿਰ ਮਿਲਣਾ ਸਤਿਯੁਗ, ਜਥਾ ਰਾਜਾ ਉਥਾ ਪਰਜਾ, ਪਰਜਾ ਨੂੰ ਤਾਂ ਲੀਡਰ ਨੇ ਦੱਸਣਾ, ਭਗਤ ਪੈਦਾ ਹੋਏ ਦੁਨੀਆਂ ਨੂੰ ਦੱਸਿਆ, ਦੁਨੀਆਂ ਨੇ ਮੰਨ ਲਿਆ, ਗੁਰੂ ਨਾਨਕ ਪੈਦਾ ਹੋਏ, ਗੁਰੂ ਪੈਦਾ ਹੋਏ, ਉਹਨਾਂ ਨੇ ਦੱਸਿਆ, ਦੁਨੀਆਂ ਨੇ ਮੰਨਿਆ, ਹੁਣ ਦੱਸੇ ਵੀ ਕੋਈ ਦੁਨੀਆਂ ਕਰੇ ਕੀ, ਦੁਨੀਆਂ ਤਾਂ ਧੱਕੇ ਖਾਂਦੀ ਫਿਰਦੀ ਹੈ, ਕੋਈ ਸੰਤ ਪਤਾ ਲੱਗਦਾ ਉੱਥੇ ਨੂੰ ਭੱਜਦਾ, ਉੱਥੇ ਪਤਾ ਲੱਗ ਗਿਆ ਉੱਧਰ ਨੂੰ ਭੱਜਦੇ ਨੇ, ਦੁਨੀਆਂ ਦਾ ਪਰੇਸ਼ਾਨ ਹੋਈ ਫਿਰਦੀ ਹੈ, ਜਦ ਉੱਥੇ ਜਾ ਕੇ ਦੇਖਦੀ ਉੱਥੇ ਵੀ ਉਹੀ ਗੱਲ, ਸਰਸੇ ਜਾ ਕੇ ਉੱਥੇ ਵੀ 400 ਵੀ, ਨੋਟ 3 ਗੁਣੇ ਬਣਾਉਣ ਉੱਥੇ ਵੀ 400 ਵੀ, ਦੁਨੀਆਂ ਤਾਂ 420 ਨਾਲ ਪਰੇਸ਼ਾਨ ਹੋਈ ਪਈ ਹੈ, ਸੱਚ ਕਿਸੇ ਕੋਲ ਵੀ ਨਹੀਂ, ਦੁਨੀਆਂ ਕੀ ਕਰੇ, ਜਿਹੜੇ ਸਾਰੇ ਗੁਰੂ ਇਕੱਠੇ ਨੇ, ਫਰੌਡ ਨਹੀਂ ਤਾਂ ਇਹ ਨੇ, ਸਰਕਾਰ ਨੂੰ, ਸਰਕਾਰਾਂ ਸਾਰੀਆਂ ਨੂੰ ਪਤਾ ਵੀ ਫਰੌਡੀ ਨੇ, ਟੈਲੀਵਿਜ਼ਨ ਸਾਰੇ ਕੱਢੀ ਜਾਂਦੇ ਫਰੌਡੀ ਨੇ, ਪਰ ਇਹਦਾ ਇਲਾਜ ਕੀ ਹੈ? ਇਹਦਾ ਇਲਾਜ ਆ ਹੈ, ਸੱਚ ਪ੍ਰਗਟ ਕਰੋ, ਸੱਚ ਕੀ ਹੈ? ਇਹਦਾ ਇਲਾਜ ਹੈ ਸੱਚ ਪ੍ਰਗਟ ਕਰੋ, ਸੱਚ ਕੀ ਹੈ? ਸੱਚ ਨੂੰ ਡਿਸਕਸ ਕਰੋ ਵੀ ਇਹ ਸੱਚ ਹੈ, ਜੇ ਨਹੀਂ ਹੈ ਦੱਸੋ ਕਿੱਥੋਂ ਦੀ ਹੈ। ਗੁਰਬਾਣੀ ਸੱਚੀ ਬਾਣੀ ਹੈ, ਇਹ ਕਹੋ ਸੱਚੀ ਬਾਣੀ ਨਹੀਂ, ਅਸੀਂ ਕਹਿਣਾ ਛੱਡ ਦਾਂਗੇ, ਤੁਸੀਂ ਝੂਠੀ ਸਾਬਤ ਕਰੋ, ਅਸੀਂ ਛੱਡ ਦਾਂਗੇ ਕਹਿਣੀ ਵੀ ਸੱਚੀ ਬਾਣੀ। ਕੋਈ ਸਾਬਤ ਕਰੇ ਵੀ ਝੂਠੀ ਹੈ, ਇੱਥੋਂ ਇਹ 'ਚ ਕਮੀ ਹੈ, ਅਸੀਂ ਕਹਿਣਾ ਛੱਡ ਦਾਂਗੇ। ਜੇ ਸੱਚੀ ਆ ਫਿਰ ਇਹਨੂੰ ਖੋਜ ਲਓ, ਖੋਜ ਲਓ, ਇਹਨੂੰ ਸਮਝ ਲਓ, ਇਹਨੂੰ ਤੁਸੀਂ ਖੋਜਣਾ ਨਹੀਂ ਤੇ ਫਿਰ ਸੱਚ ਕਿੱਥੋਂ ਮਿਲੂਗਾ? ਸੱਚ ਤਾਂ ਕਿਤੋਂ ਨਹੀਂ ਮਿਲਣਾ। ਸੱਚ ਪ੍ਰਗਟ ਹੁੰਦਾ ਤਾਂ ਮਰਦੇ ਨੇ, ਨਹੀਂ ਪ੍ਰਗਟ ਕਰਦੇ ਤਾਂ ਮਰਦੇ ਨੇ, ਦੁਨੀਆ ਵਾਗੀ ਹੋ ਗਈ, ਦੋਹੀ ਪਾਸੇ ਮੌਤ। ਕੂੜ ਨਖੁੱਟੇ ਓੜਕ ਸੱਚ, ਆਪੇ ਕੂੜ ਤੋਂ ਬਾਗੀ ਹੋ ਜਾਂਦੀ ਹੈ ਪਬਲਿਕ, ਪਬਲਿਕ ਕੂੜ ਨੂੰ ਆਪੇ ਦੇਖ ਲੈਂਦੀ ਹੈ। ਕਿੰਨਾ ਚਿਰ ਚੱਲੂਗਾ ਕਾੜ ਦੀ ਦੌੜੀ, ਕਿੰਨਾ ਚਿਰ ਚੱਲੂਗੀ?
ਰਾੜਾ ਗੁਰਮੁਖੀ ਰਾੜ ਮਿਟਾਈ,
ਰਾੜਾ ਗੁਰਮੁਖੀ ਰਾੜ ਮਿਟਾਈ, ਜਿਹੜਾ ਝਗੜਾ ਦੂਰ ਹੋਇਆ। ਜੇ ਕਿਸੇ ਦੇ ਸੰਸਾਰ ਚ ਕਿਸੇ ਦੇ ਅੰਦਰੋਂ ਝਗੜਾ ਮੁੱਕਿਆ ਤਾਂ ਗੁਰਮੁਖ ਦੇ ਅੰਦਰੋਂ। ਅਸਲ ਝਗੜਾ ਸਾਡੇ ਅੰਦਰ ਹੈ, ਬਾਹਰ ਨਹੀਂ। ਅੰਦਰ ਵਾਲਾ ਝਗੜਾ ਜਿਹਦੇ ਅੰਦਰ ਖਤਮ ਹੋ ਗਿਆ ਉਹਦਾ ਬਾਹਰ ਵੀ ਕਿਸੇ ਨਾਲ ਨਹੀਂ। ਜਿਹਦੇ ਆਪਣੇ ਅੰਦਰ ਝਗੜਾ ਹੈ ਉਹਦਾ ਹੀ ਬਾਹਰ। ਗੁਰਮੁਖ ਨੇ ਆਪਣੇ ਅੰਦਰੋਂ ਝਗੜਾ ਮਖਟਾ ਲਿਆ, ਹਮਰਾ ਝਗੜਾ ਰਹਾ ਨਾ ਪੰਡਿਤ ਮੁੱਲਾਂ ਛੱਡੇ ਤੂੰ, ਦੋਵਾਂ ਨਾਲ ਗੱਲ ਕਰਨੀ ਛੱਡਤੀ, ਦੋਵੇਂ ਝੂਠੇ ਨੇ। ਸਾਡੇ ਜਿੰਨੇ ਵਿਦਵਾਨ ਨੇ ਪੰਡਿਤ ਦੀ ਮੱਤ ਹੈ ਉਹਨਾਂ ਕੋਲ, ਇਹ ਮੁੱਲਾਂ ਵਾਲੀ ਮੱਤ ਹੈ, ਇਹ ਤੋਂ ਸਿਵਾ ਗੁਰਮਤ ਉਹਨਾਂ ਕੋਲ ਬਿਲਕੁਲ ਨਹੀਂ ਹੈ। ਯੂਨੀਵਰਸਿਟੀਆਂ ਦੇ ਵਿੱਚ ਵੀ ਉਹੀ ਖੋਜਦੇ ਨੇ, ਉਹ ਜੀ ਕੁਰਾਨ ਖੋਜ ਲਓ, ਕੁਰਾਨ ਚ ਕੀ ਲੱਭੂ ਤੁਹਾਨੂੰ? ਕੁਰਾਨ ਤਾਂ ਗੁਰੂਆਂ ਨੇ ਕਹਿਤਾ ਸੀ ਵੀ ਜੋ ਕੁਛ ਹੈ ਦੱਸਤਾ ਸੀ, ਕੁਰਾਨ ਤੋਂ ਗਾਹਾਂ ਦੀ ਤੁਹਾਡੇ ਕੋਲ ਚੀਜ਼ ਪਈ ਹੈ। ਤੁਸੀਂ ਤੀਜੀ ਦੀ ਕਿਤਾਬ ਨਾਲ ਪੰਜਵੀਂ ਦੀ ਕਿਤਾਬ ਸਮਝ ਰਹੇ ਹੋ, ਉਹ ਕਿਵੇਂ ਸਮਝ ਆ ਜੂ ਤੁਹਾਨੂੰ? ਉਹ ਤੀਜੀ ਦੀ ਕਿਤਾਬ ਨਾਲ ਪੰਜਵੀਂ ਦੀ ਨਹੀਂ ਸਮਝ ਆਉਣੀ, ਛੇਵੀਂ ਦੀ ਨਾ ਪੰਜਵੀਂ ਸਮਝ ਆ ਜੂਗੀ। ਤੇ ਥੱਲੇ ਦੀ ਕਿਤਾਬ ਪੜ੍ਹਦੇ ਹੋ, ਉਤਲੀ ਕਿਤਾਬ ਪੜ੍ਹਾਈ ਕਿਵੇਂ ਸਮਝ ਆਜੂ? ਤੇ ਮੂਰਖ ਨਹੀਂ ਤਾਂ ਹੋਰ ਕੀ ਨੇ? ਇਹ ਜਿਹੜੇ ਉਲਝੇ ਹੋਏ ਤੇ ਧਰਮ ਨਾਲ ਉਲਝੇ ਹੋਏ ਤੇ ਉਹਨਾਂ ਦੇ ਗ੍ਰੰਥ ਲੈ ਕੇ ਸੁਲਝਣ ਲੱਗੇ ਹੋਏ ਨੇ, ਉਹਨਾਂ ਦੇ ਸਵਾਲ ਤਾਂ ਗਲਤ ਤੇ ਕੱਢੇ ਹੋਏ। ਗਲਤ ਸਵਾਲ ਨੂੰ ਮਿਟੇ ਦੀ ਦਾ ਹੁੰਦਾ, ਆਪ ਕੱਢੋ ਤੁਸੀਂ, ਇਹ ਗਲਤੀ ਦੇਖੋ ਉਹਨਾਂ ਦੀ ਕਿੱਥੋਂ ਪਈ ਹੈ, ਕਿਉਂ ਪਈ ਹੈ, ਉਹਨਾਂ ਦੀ ਗਲਤੀ ਦੇਖੋ ਕਿੱਥੇ ਪਈ ਹੈ। ਤੁਸੀਂ ਉਹਨਾਂ 'ਚ ਕੀ ਖੋਜਦੇ ਹੋ? ਉਹਨਾਂ ਦੀ ਮਦਦ ਨਾਲ ਕੀ ਖੋਜ ਲਓਗੇ ਜੇ ਤੁਹਾਨੂੰ ਪਤਾ ਹੀ ਨਹੀਂ ਕਿੱਥੋਂ ਗਲਤ ਨੇ? ਉਹਨਾਂ ਦੀ ਗਲਤੀ ਦਾ ਪਤਾ ਨਹੀਂ, ਫਿਰ ਉਹਨਾਂ ਦੀ ਮਦਦ ਕਿੱਥੋਂ ਕਿਵੇਂ ਲੈ ਲਓਗੇ ਤੁਸੀਂ? ਜਿਹੜੇ ਉਹਨਾਂ ਦੇ ਵਿੱਚ ਅਰਥ ਲਏ ਨੇ ਇਹਨਾਂ ਲਫ਼ਜ਼ਾਂ ਦੇ, ਉਹੀ ਉਹਨਾਂ ਨੇ ਦੱਸਿਆ ਆਪਾਂ ਖੜਾ ਕੀਤਾ, ਉਹਨਾਂ ਨੇ ਤਾਂ ਸਾਰੀ ਗੱਲ ਅੜਜਾਈ ਹੈ। ਇਹਨਾਂ ਨੂੰ ਇੰਨੀ ਅਗਲੇ ਨਹੀਂ ਹੈ, ਇਹਨਾਂ ਨੂੰ ਇੰਨੀ ਸਮਝ ਨਹੀਂ ਹੈ। ਗੁਰਮੁਖ ਦੇ ਬਿਨਾਂ ਇਸ ਮਤ ਨੂੰ ਕੋਈ ਸਮਝ ਲੂਗਾ? ਇਹ ਨਹੀਂ ਹੋ ਸਕਦਾ। ਵਿਦਵਾਨ ਦੇ ਅੰਦਰੋਂ ਝਗੜਾ ਨਹੀਂ ਮਿਟਿਆ ਹੋਇਆ, ਕਿਉਂਕਿ ਪੰਡਿਤ ਮਿਲਦਾ ਦੋਵੇਂ ਵਿਦਵਾਨ ਨੇ।
ਗੁਰਮੁਖੀ ਰਾੜ ਮਿਟਾਈ,
ਵਿਦਿਆ ਜਿਹੜੀ ਹੈ ਨਾ, ਵਿਦਿਆ ਝਗੜਾ ਜਿੰਨਾ ਪੈਦਾ ਕਰਦੀ, ਵਿਦਿਆ ਹੀ ਝਗੜਾ ਪੈਦਾ ਕਰਦੀ। ਕਬੀਰ ਸਾਫ ਕਹਿੰਦਾ, ਵਿਦਿਆ ਨਾ ਪੜ੍ਹੂ ਬਾਤ ਨਾ ਜਾਣੂ। ਹੁਣ ਮੈਂ ਵਿਦਿਆ ਪੜ੍ਹਨੀ ਛੱਡਤੀ, ਇਸ ਕਰਕੇ ਮੈਂ ਝਗੜਾ ਕਰਨਾ ਵੀ ਭੁੱਲ ਗਿਆ। ਹੁਣ ਮੈਂ ਝਗੜਾ ਕਰਨਾ ਜਾਣਦਾ ਹੀ ਨਹੀਂ, ਸਮਝੇ ਮੈਨੂੰ ਇਹ ਨਹੀਂ ਝਗੜਾ ਕਿਵੇਂ ਕਰੀਦਾ। ਝਗੜਾ ਛੁੱਟ ਗਿਆ ਮੇਰਾ, ਕਿਉਂ? ਵਿਦਿਆ ਨਹੀਂ ਪੜ੍ਹਦਾ। ਵਿਦਿਆ ਝਗੜੇ ਦੀ ਜੜ ਹੈ। ਜਿਹੜੇ ਵਿਦਵਾਨ ਨੇ ਸਾਰੇ ਝਗੜੇ ਅੜੇ ਨੇ, ਇਹਨਾਂ ਦੇ ਹੋਰ ਪੱਲੇ ਹੁੰਦਾ ਹੀ ਕੁਛ ਨਹੀਂ ਝਗੜਾ। ਜਿੰਨੇ ਮਤਾਂ ਬਣਾਈਆਂ ਵਿਦਵਾਨਾਂ ਦੀਆਂ ਬਣਾਈਆਂ ਹੋਈਆਂ, ਰਿਸ਼ੀ ਮੁਨੀ ਮਹਿਜ਼ ਵਿਦਵਾਨ ਸੀ, ਆਪਸ ਵਿੱਚ ਹੀ ਮਤ ਨਹੀਂ ਮਿਲਦੀ ਉਹਨਾਂ ਦੀ, ਇਹਨਾਂ ਦੀ ਮਤ ਕਿਉਂ ਮਿਲਦੀ ਹੈ ਸਾਰਿਆਂ ਦੀ? ਇਹ ਵਿਦਵਾਨ ਨਹੀਂ ਆਉਣ, ਇਹ ਗੁਰਮੁਖ ਨੇ। ਗੁਰਮੁਖਾਂ ਦੀ ਮਤ ਮਿਲ ਜਾਂਦੀ ਹੈ, ਚਾਹੇ ਹਜ਼ਾਰਾਂ ਲੱਖਾਂ ਹੋਣ, ਵਿਦਵਾਨ ਦੋ ਦੀ ਮਤ ਨਹੀਂ ਮਿਲਦੀ ਆਪਸ ਵਿੱਚ, ਦੋ ਵਿਦਵਾਨਾਂ ਦੀ ਆਪਸ ਵਿੱਚ ਮਤ ਨਹੀਂ ਮਿਲਦੀ, ਮਿਲੇ ਨਹੀਂ ਸਕਦੀ। ਗੁਰਮੁਖਾਂ ਦੀ ਇੱਕੋ ਮਤ, ਗੁਰਮੁਖ ਨੂੰ ਕਹਿੰਦੇ ਨੇ ਸਿਆਣਾ, ਪੁੱਛੋ ਜਾਏ ਸਿਆਣਿਆ ਅੱਗੇ ਮਿਲਣ ਕੇ ਨਾ। ਗੁਰਮੁਖ ਹੁੰਦਾ ਵਿਦਵਾਨ ਹੁੰਦਾ ਆਣਾ, ਮੂਰਖ ਇਹਦੇ ਬਸ ਇਹ ਹੈ ਜਿਹੜੀ ਵਿਦਿਆ ਲੋਭ ਪੈਦਾ ਕਰਦੀ ਹੈ, ਲੋਭ ਹਟਾ ਨਹੀਂ ਸਕਦੀ, ਹੰਕਾਰ ਪੈਦਾ ਕਰਦੀ ਹੈ, ਉਹ ਵਿਦਿਆ ਤੁਹਾਨੂੰ ਮੂਰਖ ਬਣਾਉਂਦੀ ਹੈ। ਉਹ ਮੂਰਖਾਂ ਦੀ ਵਿਦਿਆ ਹੁੰਦੀ ਹੈ, ਮੂਰਖ ਪੜ੍ਹਦੇ ਨੇ ਵਿਦਿਆ ਨੂੰ, ਪੜ੍ਹਿਆ ਮੂਰਖ ਆਖੀਆ ਜਿੱਤ ਲੱਭ ਲੋਭ
ਹੰਕਾਰ
ਹੰਕਾਰ, ਜਿਹਦੇ ਅੰਦਰ ਲੱਭ ਵੀ ਹੈ ਲੋਭ ਵੀ ਹੈ ਹੰਕਾਰ ਵੀ ਹੈ, ਵਿਦਵਾਨ ਕਹਿੰਦਾ ਉਹ ਤਾਂ ਮੂਰਖ ਹੈ, ਉਹਦਾ ਲੱਭ ਲੋਭ ਹੰਕਾਰ ਬਚ ਕਿਵੇਂ ਗਿਆ ਵਿਦਿਆ ਨਾਲ, ਜੇ ਵਿਦਵਾਨ ਦੇ ਬਾਅਦ ਵੀ ਬਚਿਆ ਹੋਇਆ ਫਿਰ ਮੂਰਖ ਹੈ, ਬੜਾ ਮੂਰਖ ਬਣਾਤਾ ਉਹਨੂੰ, ਉਹਨੇ ਗੁਰਬਾਣੀ ਸਮਝਣੀਆਂ ਨਹੀਂ ਮੰਨਣੀਆਂ ਨਹੀਂ, ਹੁਣ ਮੂਰਖ ਨਹੀਂ ਮੰਨਦੇ, ਮੂਰਖ ਨਾਲ ਨਾਲ ਰੁਝੀਏ ਭੜਖਰੇ ਹੋ ਬੁਝੀਏ, ਉਹਨੂੰ ਨਾ ਤੁਸੀਂ ਮਗਜ ਮਾਰੇ, ਉਹਨੇ ਉਹਨੇ ਨਹੀਂ ਪੜ੍ਹਨੀ, ਇਹ ਵਿਦਵਾਨਾਂ ਨੇ ਨਹੀਂ ਸਮਝਣੀ, ਇਹ ਤਾਂ ਮੂਰਖ ਨੇ, ਇਸ ਬੋਕਸਮੈਨ ਵਾਲੇ ਵਿਦਵਾਨ ਸਮਝ ਲੈਣਗੇ ਮੂਰਖ ਨੇ ਸਾਡੇ, ਕਾਲਾ ਪਾਣਾ ਮੂਰਖ ਹੈ ਸਮਝ ਲੂ, ਕਦੇ ਨਹੀਂ ਮੰਨਦਾ, ਮੂਰਖ ਮੰਨਦੇ ਹੁੰਦੇ ਨੇ, ਉਹਨੂੰ ਲੋੜ ਹੁੰਦੀ ਪੁੱਛਦਾ ਨਾ ਕੇ, ਜਾਂ ਉਹਨੂੰ ਰੱਦ ਕੀਤਾ ਹੈ ਅੰਮ੍ਰਿਤ ਵਾਲਾ ਉਹ ਪੁੱਛਦਾ ਨਾ ਕੇ, ਗੁਰਮੁਖ ਹੁੰਦਾ ਪੁੱਛਦਾ, ਗੁਰਮੁਖ ਹੁੰਦਾ ਪੁੱਛਦਾ, ਮੂਰਖ ਕਿਵੇਂ ਪੁੱਛਣਗੇ, ਉਹ ਤਾਂ ਬੇਇੱਜ਼ਤੀ ਹੋ ਗਈ ਉਹਨਾਂ ਦੀ, ਜਿਹਦੀ ਇੱਜ਼ਤ ਬੇਇੱਜ਼ਤੀ ਹੋਵੇ ਵਿਦਵਾਨ ਹੁੰਦੇ ਨੇ, ਗੁਰਮੁਖ ਦੀ ਨਾ ਇੱਜ਼ਤ ਹੁੰਦੀ ਹੈ ਨਾ ਬੇਇੱਜ਼ਤੀ ਹੁੰਦੀ ਹੈ, ਬੇਇੱਜ਼ਤੀ ਉਹਦੀ ਹੋਊ ਜਿਹਦੀ ਇੱਜ਼ਤ ਹੋਵੇ, ਜਿਹਦੀ ਇੱਜ਼ਤ ਨਹੀਂ ਹੈ ਬੇਇੱਜ਼ਤੀ ਕਿਵੇਂ ਹੋਜੂ, ਉਹਦੀ ਬੇਇੱਜ਼ਤੀ ਤਾਂ ਉਹਦੀ ਹੋਊ ਬਈ ਜਿਹਦੀ ਜੇਬ ਚ ਹੈ ਉਹਦਾ ਹੀ ਕੋਈ ਲੁੱਟੂ, ਜਿਹਦੀ ਜੇਬ ਚ ਕੱਖ ਨਹੀਂ ਉਹਦਾ ਲੁੱਟਿਆ ਕੀ ਜਾਊਗਾ, ਮੇਰਾ ਹੀ ਮੁੱਝ ਮੈਂ ਕੁਛ ਨਹੀਂ, ਨਾਮਦੇਵ ਨਹੀਂ ਕਹਿੰਦਾ ਤੇਰੀ ਪੈਜ ਪਛਾਉਂਦੀ ਜਾਏ ਨਾ, ਮੇਰੀ ਬੇਇੱਜ਼ਤੀ ਨਹੀਂ, ਮੈਨੂੰ ਇਹ ਇਹ ਪੰਡਿਆ ਮੌਕਾ ਢੇਡ ਕਹਿਤਾ ਹੈ, ਪੰਡੇ ਮੈਨੂੰ ਢੇਡ ਕਹਿੰਦੇ ਨੇ, ਮੇਰੀ ਬੇਇੱਜ਼ਤੀ ਨਹੀਂ ਕਰਦੀ, ਤੇਰੀ ਪੈਣ ਪੈਜ ਪਛਾਉਂਦੀ ਜਾਏ ਦਾ, ਤੇਰੀ ਜਿਹੜੀ ਇੱਜ਼ਤ ਹੈ ਨਾ ਉਹਨੂੰ ਥੋੜਾ ਜਿਹਾ ਸੱਟ ਵੱਜਦੀ ਹੈ ਪਿੱਛੇ ਹੁੰਦੀ ਹੈ, ਮੇਰਾ ਕੀ ਹੈ, ਮੇਰੀ ਤਾਂ ਇੱਜ਼ਤ ਹੈ ਹੀ ਨਹੀਂ, ਮੇਰੀ ਤਾਂ ਤੇਰੇ ਨਾਲ ਹੈ, ਵਜ਼ੀਰ ਦੀ ਇੱਜ਼ਤ ਰਾਜੇ ਨਾਲੇ ਹੁੰਦੀ ਹੈ, ਜੇ ਰਾਜੇ ਦੀ ਇੱਜ਼ਤ ਨਹੀਂ ਵਜ਼ੀਰ ਦੀ ਕਾਹਦੀ ਰਹੇਗੀ,
ਰਾੜਾ ਗੁਰਮੁਖੀ ਰਾੜ ਮਿਟਾਈ,
ਰਾੜਾ ਗੁਰਮੁਖੀ ਰਾੜ ਮਿਟਾਈ, ਗੁਰਮੁਖਾਂ ਦੇ ਅੰਦਰ ਝਗੜਾ ਨਹੀਂ ਹੁੰਦਾ,
ਨਿਮਕ
ਗੁਰਮੁਖ ਕੋਈ ਗੱਲ ਝਗੜਾ ਕਰਨ ਵਾਸਤੇ ਨਹੀਂ ਕਹਿੰਦੇ ਹੁੰਦੇ, ਝਗੜਾ ਸੁਲਵਾਉਣ ਵਾਸਤੇ, ਝਗੜਾ ਮਿਟਾਉਣ ਵਾਸਤੇ ਕਹਿੰਦੇ ਹੁੰਦੇ, ਸੱਚ ਝਗੜਾ ਮਿਟਾਉਂਦਾ, ਇਮਾਨਦਾਰੀ ਝਗੜਾ ਮਿਟਾਉਂਦੀ ਹੈ, ਜਦੋਂ ਇਮਾਨਦਾਰੀ ਤੇ ਆ ਗਈ ਝਗੜਾ ਖਤਮ ਹੈ, ਜਿਹੜੇ ਝਗੜੇ ਪਾਏ ਹੋਏ ਨੇ ਸਾਰੇ ਹੀ ਮਿਟ ਜਾਂਦੇ ਨੇ, ਅਰਥਾਂ ਦੇ ਝਗੜੇ ਨੇ, ਟੀਕਿਆਂ ਦੇ ਝਗੜੇ ਨੇ, ਉਹ ਮਤਾਂ ਦੇ ਆਪਸ ਵਿੱਚ ਹੀ ਆਪਣੀਆਂ ਆਪਣੀਆਂ ਇਹਨਾਂ ਦੀਆਂ ਮਰਿਆਦਾ ਬਣਾਈਆਂ ਹੋਈਆਂ ਡੇ ਜਾਂਦੀਆਂ, ਝਗੜੇ ਨੇ ਸਾਰੇ ਹੀ ਮਿਟ ਜਾਂਦੇ ਨੇ, ਸਾਰੇ ਹੀ ਮਿਟ ਜਾਣ ਨੇ, ਕਿਸੇ ਨੇ ਦੋਨੀ ਬੱਟੇ ਨਹੀਂ ਪੁੱਛਣਾ ਕਿਸੇ ਨੂੰ, ਇਹਨਾਂ ਨੂੰ ਲੋਕਾਂ ਨੂੰ ਤਾਂ ਪਤਾ ਨਹੀਂ ਹੈ, ਕਿਸੇ ਨੇ ਸਹਿਣਾ ਨਹੀਂ ਕਿਸੇ ਨੂੰ,
ਨਿਮਖ ਮਾਹੇ ਨਾਨਕ ਸਮਝਾਈ,
ਬਸ ਨਾਨਕ ਨੂੰ ਤਾਂ ਕਹਿੰਦੇ ਇੰਨਾ ਕੁ ਚਿਰ ਲੱਗਿਆ, ਇੱਕ ਸਕਿੰਟ ਲੱਗਿਆ ਸਮਝਾਉਣ ਦਾ, ਸਮਝਾਈ ਕਿਸੇ ਨੂੰ ਨਹੀਂ ਸਮਝਾ ਸਕਦਾ ਸੀ ਨਿਮਖ ਮਾਹੇ, ਨਾਨਕ ਨੂੰ ਤਾਂ ਕਹਿੰਦੇ ਮਿੰਟ ਚ ਸਮਝਾ ਤਾ ਉਹਨੇ, ਗੁਰਮੁਖ ਦੀ ਗੱਲ ਦੇ ਮਿੰਟ ਚ ਸਮਝ ਆ ਗਈ, ਮਿਟਾਉਣ ਚ ਮਿੰਟੇ ਲੱਗੀ ਆ, ਇੱਕ ਗੱਲ ਦੀ ਸਮਝ ਆਈ ਅੰਦਰੋਂ ਮਿਟਾਤਾ ਝਗੜਾ, ਸੱਚ ਦਾ ਪਤਾ ਲੱਗਿਆ, ਸੱਚ ਮੰਨ ਲਿਆ, ਝਗੜਾ ਮੁੱਠ ਗਿਆ, ਇੱਕ ਭੁਲੇਖਾ ਹੈ ਕਿਸੇ ਗੱਲ ਦਾ, ਕਿਸੇ ਦਾ ਭੁਲੇਖਾ, ਭੁਲੇਖਾ ਦੂਰ ਹੋ ਗਿਆ, ਕਹਿੰਦਾ ਨਹੀਂ ਨਹੀਂ ਭੁਲੇਖਾ ਸੀ, ਦੂਰ ਹੋ ਗਿਆ, ਖਤਮ ਹੋ ਗਈ ਗੱਲ, ਇੱਕ ਸਕਿੰਟ ਲੱਗਦੀ ਹੈ ਛੱਡਣ ਨੂੰ ਗੱਲ, ਜਿੰਨਾ ਚਿਰ ਭੁਲੇਖਾ ਖੜਾ ਉਹਨਾਂ ਚਿਰ ਗੱਲ ਖੜੀ, ਜੇ ਭੁਲੇਖਾ ਨਾ ਖੜਿਆ ਕਹਿੰਦੇ ਭੁਲੇਖਾ ਖਤਮ ਹੋ ਗਿਆ, ਤਾਂ ਭੁਲੇਖਾ ਸੀ ਦੂਰ ਹੋ ਗਿਆ, ਭਰਮ ਦੂਰ ਹੋ ਗਿਆ, ਧਰਮ ਬਾਰੇ ਭਰਮ ਸੀ ਜਿਹੜਾ ਪਾਇਆ ਨਾ ਉਹ ਦੂਰ ਹੋ ਗਿਆ, ਨਾਨਕ ਇੱਕ ਨੇ ਸਕਿੰਟ ਲੱਗੇ ਸਮਝਣ ਨੂੰ ਸਮਝ ਆ ਗਈ ਗੱਲ ਕੀ ਸੀ,
ਰਾੜਾ ਗੁਰਮੁਖੀ ਰਾੜ ਮਿਟਾਈ ਨਿਮਖ ਮਾਹੇ ਨਾਨਕ ਸਮਝਾਈ,
ਹਾਂ ਨਾਨਕ ਨੇ ਨਾਨਕ ਨੂੰ ਨਿਮਖ ਦੇ ਵਿੱਚ ਇੱਕ ਸਕਿੰਟ ਚ ਪਤਾ ਸਮਝ ਆ ਗਈ ਇਸ ਗੱਲ ਦੀ, ਕਿ ਜਿਹੜਾ ਝਗੜਾ ਹੈ ਕੀ ਹੈ ਕਿਉਂ ਪਿਆ ਹੋਇਆ, ਆਪਣੇ ਅੰਦਰ ਝਗੜਾ ਹੈ ਤਾਂ ਬਾਹਰ ਝਗੜਾ, ਆਪਣੇ ਅੰਦਰ ਉਹ ਝਗੜਾ ਮਿਟਾ ਲਓ ਬਸ ਫਿਰ ਸੰਸਾਰ ਨਾਲ ਕੋਈ ਝਗੜਾ ਨਹੀਂ। ਸੰਸਾਰ ਨਾਲ ਝਗੜਾ ਉਹਨਾਂ ਚਿਰ ਹੈ ਜਿੰਨਾ ਚਿਰ ਮਨ ਔਰ ਚਿੱਤ ਦਾ ਝਗੜਾ ਹੈ। ਮਨ ਮੰਨਦਾ ਨਹੀਂ ਸੱਚ ਨੂੰ, ਚਿੱਤ ਸੱਚ ਤੇ ਖੜਾ, ਮਨ ਝੂਠ ਤੇ ਖੜਾ। ਪਹਿਲਾਂ ਆਪਣੇ ਅੰਦਰ ਤਾਂ ਇੱਕ ਸੱਚ ਤੇ ਆ ਤੂੰ, ਤੂੰ ਹੀ ਸੱਚ ਤੇ ਨਹੀਂ, ਤੂੰ ਦੂਏ ਦਾ ਝਗੜਾ ਕੀ ਮਿਟਾ ਦੇਗਾ? ਜਾਂ ਮੈਂ ਸੱਚ ਤੇ ਨਹੀਂ, ਮੈਂ ਜਾ ਕੇ ਤਰਫਦਾਰੀ ਕਰੂੰਗਾ, ਜਾਂ ਮੇਰਾ ਆਦਮੀ ਹੈ ਬਈ, ਆਪਾਂ ਨੇ ਇਹਦੀ ਕਰਨੀ ਹੈ, ਸਪੋਰਟ ਕਰਨੀ ਹੈ। ਝਗੜਾ ਪੀ ਹੈ, ਉੱਧਰ ਉੱਧਰ ਸਪੋਰਟ ਖੜੇ ਹੋ ਗਏ, ਉੱਧਰ ਉੱਧਰ ਹੋ ਗਏ, ਝਗੜਾ ਹੋ ਗਿਆ। ਜੇ ਆਪਾਂ ਕਹਿੰਦੇ ਨਹੀਂ ਬਈ, ਸਾਰੇ ਹੀ ਆਪਣੇ ਨੇ, ਸਾਰੇ ਹੀ ਆਪਣੇ ਨੇ। ਜੇ ਹੁਣ ਮੈਂ ਪੰਚਾਇਤੀ ਹੋ ਗਿਆ, ਸਾਰੇ ਹੀ ਆਪਣੇ ਨੇ, ਮੈਂ ਆਪਣੇ ਆਦਮੀ ਨੂੰ ਨੁਕਸਾਨ ਕਰੂੰ ਥੋੜਾ ਬਹੁਤ, ਇਹਨੂੰ ਤਾਂ ਮੈਂ ਸਮਝਾ ਲੂੰਗਾ। ਦੂਆ ਨਾ ਕਹਿ ਦੇਵੇ ਵੀ ਆਪਣੇ ਦੀ ਰਿਆਇਤ ਕੀਤੀ, ਵੀ ਦੇਖ ਤੈਨੂੰ ਥੋੜਾ ਜਿਹਾ ਮੈਂ ਘੱਟ ਦਊਂਗਾ, ਤੇਰੀ ਨੀ ਰਿਆਇਤ ਕਰਨੀ। ਇੱਧਰ ਹੈਗਾ ਸਿੱਖ, ਇੱਧਰ ਹੈਗਾ ਮੁਸਲਮਾਨ ਜਾਂ ਹਿੰਦੂ, ਅਸੀਂ ਉਹਨੂੰ ਨਹੀਂ ਗੁੱਸੇ ਕਰਨਾ, ਹਿੰਦੂ ਨਾ ਕਹਿਣ, ਮੁਸਲਮਾਨ ਨਾ ਕਹਿਣ ਵੀ ਸਾਡੀ, ਇਹਨਾਂ ਨੇ, ਇਹਨਾਂ ਦੀ ਸਿੱਖਾਂ ਦੀ ਪੰਚਾਇਤ ਸੀ, ਇਹਨਾਂ ਨੇ ਆਪਣੇ ਬੰਦੇ ਦੀ ਕੀਤੀ, ਆਪਣੀ ਬੇਇੱਜ਼ਤੀ ਹੈ ਸਾਰਿਆਂ ਦੀ। ਉਹਨੂੰ ਕਹਾਂਗੇ ਤੂੰ ਦੱਸ ਵੀ ਤੂੰ ਕਿਹੜੀ ਗੱਲ ਦੀ ਖੁਸ਼ ਹੈ। ਜੇ ਉਹ ਨਜਾਇਜ਼ ਕਹੂ ਬਈ ਇਹ ਨਜਾਇਜ਼ ਹੈ ਤੇਰੀ ਇੱਥੋਂ, ਜ਼ਿਆਦਾ ਸਹੀ ਆ, ਹਾਂ ਬਈ ਠੀਕ, ਲੈ ਭਾਈ ਤੂੰ ਇੱਥੋਂ ਭੋਰਾ ਹੋਰ ਲੈ ਲੈ, ਬੱਟ ਦਾ ਝਗੜਾ, ਲੈ ਗਿੱਠ ਹੋਰ ਲੈ ਲੈ ਤੂੰ, ਬੱਟ ਅਸੀਂ ਆਪਣੀ ਜ਼ਮੀਨ 'ਚ ਪਾ ਲੈਂਦੇ ਹਾਂ ਸਾਰੀ, ਉਹ ਸਾਂਝੀ ਜ਼ਮੀਨ 'ਚ ਵੱਟ ਪੈਂਦੇ ਆ ਨਾ, ਲੈ ਸਾਰੀ ਉਹਦੀ 'ਚ ਪਾ ਦਿੰਦੇ ਹਾਂ ਅਸੀਂ ਬੱਟ, ਪਰ ਵੱਢੀ ਨਾ, ਝਗੜਾ ਹੋਊਗਾ, ਤੂੰ ਨਾ ਵੱਢੀ, ਇਹ ਵੱਢੇ ਨਾ ਵੱਢੇ, ਲਗਾ ਲਗਾ ਤੂੰ ਹੋ ਗਈ, ਕਿਹੜਾ ਕਹੂਗਾ ਵੀ ਉੱਥੇ ਜਾ ਕੇ, ਕਿਹੜਾ ਕਹੂਗਾ ਮੁਸਲਮਾਨ ਕੀ ਕਰਾਂਗੇ, ਕੋਈ ਕਹੂਗਾ ਵੀ ਨਜਾਇਜ਼ ਕੀਤੀ? ਅਸਲ 'ਚ ਅਸੀਂ ਛੋਟੀਆਂ ਛੋਟੀਆਂ ਗੱਲਾਂ ਤੋਂ ਉਹਦੀ ਕਰਨੀ ਹੈ, ਮਦਦ ਕਰਨੀ ਹੈ, ਕਲੇਸ਼ ਖੜੇ ਕਰ ਲੈਂਦੇ, ਕਲੇਸ਼ ਕਰਦੇ ਨੇ ਹੋਵੇਂ ਐਵੇਂ, ਦੂਏ ਕਿਵੇਂ ਕਰਨ ਦੇ ਰਹੇ ਤੁਹਾਨੂੰ ਆਪਣੇ ਵੱਲ ਨੂੰ ਬੱਟ, ਜਿੰਨਾ ਮਰਜ਼ੀ ਝਗੜਾ ਵਧਾ ਲਓ ਇਹਨੂੰ, ਦੂਆ ਕਿਵੇਂ ਕਰਨ ਦੇ ਦੂਗਾ? ਜਦੋਂ ਰਾਈਟ ਗੱਲ ਤੇ ਆ ਜਾਓਗੇ ਝਗੜਾ ਆਪੇ ਹੀ ਮੁੱਕਦਾ। ਕੌਣ ਆਵੇ ਰਾਈਟ ਤੇ? ਅੰਦਰ ਤਾਂ ਬੇਈਮਾਨੀ ਹੈ, ਮਨ ਤਾਂ ਆਪਣਾ ਬੇਈਮਾਨ, ਝਗੜਾ ਕਿਵੇਂ? ਝਗੜਾ ਮੁੱਕੇ ਜਿਹੜਾ ਬੰਦਾ ਹੋਵੇ ਉਹ ਆਪ ਇਮਾਨਦਾਰ ਹੋਵੇ, ਆਪ ਤਰਾਜੂ ਵਰਗਾ ਹੋਵੇ, ਇੱਧਰ ਪੈ ਜਾ ਇੱਧਰ ਦੱਸ ਦੇਵੇ, ਇੱਧਰ ਪੈ ਜਾ ਇੱਧਰ ਦੱਸ ਦੇਵੇ, ਮਨ ਨੂੰ ਤਰਾਜੂ, ਮਨ ਤਰਾਜੂ ਵਾਂਗੂ ਹੋਵੇ, ਇੱਧਰ ਪੈ ਜਾ ਜਦ ਨਹੀਂ ਵੀ ਇੱਧਰ ਜ਼ਿਆਦਾ ਪੈ ਗਿਆ, ਇਨਸਾਫ ਕਰੇ, ਤਰਾਜੂ ਇਨਸਾਫ ਕਰਦਾ, ਤਰਾਜੂ ਨੇ ਇਨਸਾਫ ਕਰਨਾ ਨਾ, ਮਨ ਤਰਾਜੂ ਨਹੀਂ ਹੈ ਸਾਡਾ, ਗੱਲ ਇਹ ਹੈ।
ਸਲੋਕ ਸਾਧੂ ਕੀ ਮਨ ਓਟ ਗਹੋ ਉਕਤੀ ਸਿਆਣਪ ਤਿਆਗ ਗੁਰ ਦੀਖਿਆ ਜਿਹ ਮਨ ਵਸੈ ਨਾਨਕ ਮਸਤਕ ਭਾਗ।
ਹੇ ਮੇਰੇ ਮਨ, ਸਾਧੂ ਦੀ ਓਟ ਫੜ ਲੈ, ਗਹੋ ਫੜ ਲਓ, ਸਾਧੂ ਦਾ ਕਿਸੇ ਦਾ ਆਸਰਾ ਲੈ ਲੈ, ਜੇ ਇਸ ਚੱਕਰ ਵਿਊ ਚੋਂ ਬਾਹਰ ਨਿਕਲ, ਚੱਕਰ ਵਿਊ ਚੋਂ ਮਾਇਆ ਦੇ ਚੱਕਰ ਵਿਊ ਚੋਂ ਭਗ ਸਾਕਰ ਚੋਂ ਬਾਹਰ ਨਹੀਂ ਨਿਕਲ ਸਕਦਾ। ਜਿੱਥੇ ਪਾਣੀ ਗਰਕ ਹੁੰਦਾ ਹੋਵੇ ਘੁੰਮਣ ਘੇਰੀ ਹੁੰਦੀ ਹੈ, ਕਈ ਜਗ੍ਹਾ ਪਾਣੀ ਥੱਲੇ ਨੂੰ ਜਾਂਦਾ ਹੁੰਦਾ, ਸਮੁੰਦਰ 'ਚ ਵੀ ਹੁੰਦਾ, ਉਹਨੂੰ ਭੰਵਰ ਕਹਿੰਦੇ ਨੇ, ਜੋ ਜ ਬਾਜਵੇ ਬਾਹਰ ਨਹੀਂ ਜਾ ਸਕਦਾ, ਝਾਲਾਂ 'ਚ ਵੀ ਪਾਣੀ ਐਂ ਘੁੰਮਦਾ ਹੁੰਦਾ, ਨਹਿਰਾਂ ਦੀਆਂ ਜਿੱਥੇ ਡਿੱਗਦੀਆਂ ਨੇ ਉੱਥੇ ਵੀ, ਜਿਹੜੇ ਬੱਬੇ ਬਸ ਐਂ ਜਾਊਗਾ ਫਿਰ ਆ ਜਾਊਗਾ, ਐਂ ਜਾਊਗਾ ਉੱਥੇ ਘੁੰਮ ਜਾ, ਇਵੇਂ ਹੀ ਸੰਸਾਰ ਹੈ। ਇਹਦੇ ਨਿਕਲਣ ਦਾ ਰਸਤਾ ਸਾਡੀ ਬੁੱਧੀ ਨੂੰ ਨਹੀਂ ਹੈ, ਸਾਡੀ ਬੁੱਧੀ ਨੂੰ ਕਿਉਂ ਨਹੀਂ ਹੈ? ਇਹ ਬੁੱਧੀ ਇੱਥੇ ਆ ਕੇ ਭਾਈ ਪੈਦਾ ਹੋ ਜਾਂਦਾ, ਜਿਹੜੀ ਆ ਬੁੱਧੀ ਹੈ ਸਾਡੇ ਕੋਲ, ਇਹ ਸੰਸਾਰੀ ਬੁੱਧੀ ਹੈ, ਸੰਸਾਰ ਨੂੰ ਦੇਖ ਕੇ ਸੰਸਾਰ ਦਾ ਮਾਇਆ ਦਾ ਅਸਰ ਹੈ ਇਹਦੇ ਤੇ ਹੋਇਆ ਪ੍ਰਭਾਵ। ਬੱਚੇ ਨੂੰ ਹੁੰਦੀ ਨਹੀਂ ਬੁੱਧੀ, ਸਿਆਣੇ ਜਿਹਾ ਹੁੰਦਾ ਬੁੱਧੀ ਹੁੰਦੀ, ਇੱਥੇ ਹੀ ਕਮੀ ਹੈ, ਇਸ ਕਰਕੇ ਇਹਨੂੰ ਪੇਕੜਾ ਕਹਿੰਦੇ ਨੇ, ਇਹਨੂੰ ਪੇਵਕੜਾ, ਇਹ ਸੰਸਾਰ ਨੂੰ ਪਿਓਕਾ ਤਾਂ ਕਹਿੰਦੇ ਨੇ, ਕਿਹਾ ਬਾਣੀ ਕਿ ਇੱਥੇ ਹੀ ਜੰਮੀ ਹੈ ਬੁੱਧੀ, ਇਹ ਮਤ ਇੱਥੇ ਹੀ ਜੰਮੀ ਹੈ, ਜਨਮ ਮੰਨਦਾ ਹੋਇਆ ਕਰ ਲਿਆ ਨੇ, ਫਿਰ ਮਨ ਦਾ ਜਨਮ ਕੁਭੰਤੀ ਕਰ ਲਿਆ ਛੇ ਤਰੀਕ।